एक ओंकार सतनाम कर्ता पुरख निर्भो निर्वैर अकाल मूरत अजूनी सैपंग गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच जी। मिल मेरे प्रीतमा जियो तुद बिन खरी निमानी खरी खरी बहुत बहुत निमानी बहुत निमानी। एक तो वेला अमृत वेला सी दूजा ए बिरहों दे भूल ਆਪਾਂ ਆਪਣੇ ਅੰਦਰ ਪੀੜ ਜਗਾਉਣੀ ਹੈ ਜੀ ਉਹਦੇ ਵਿਛੋੜੇ ਦੀ ਪੀੜ ਪੀੜ। ਦੋ ਕੁ ਮਿੰਟ ਬਚਨ ਮਹਾਰਾਜ ਜੀ ਹੋਰਾਂ ਦਾ ਪੜ੍ਹੀਏ ਅਤੇ ਮਨ ਨੂੰ ਇਕਾਗਰ ਕਰੀਏ। ਨੇਤਰ ਬੰਦ ਪ੍ਰੇਮ ਨਾਲ ਪੜ੍ਹਨੀ ਜੀ ਪ੍ਰੇਮ ਨਾਲ ਸੁਣਨੀ ਛਕਨੀ ਪ੍ਰੇਮ ਨਾਲ। ਜਿਸਨੇ ਗੁਰਬਾਣੀ ਨੂੰ ਨਹੀਂ ਜਾਣਿਆ ਜਿਸਨੇ ਗੁਰਬਾਣੀ ਨਹੀਂ ਮਾਣੀ ਉਸਨੇ ਮਨੁੱਖਾ ਜਨਮ ਨਹੀਂ ਮਾਣਿਆ। ਉਹ ਮਨੁੱਖਾ ਜਨਮ ਦੀ ਉਸਨੂੰ ਕੋਈ ਸੋਝੀ ਹੋ ਨਹੀਂ ਸਕਦਾ ਕਿ ਚੀਜ਼ ਹੈ ਕੀ। ਆਪਾਂ ਮੰਨਣਾ ਹੈ ਜੀ ਮੰਨਣਾ ਹੈ ਉਤਸਵ ਹੈ ਉਤਸਵ। ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ। 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 ਮੈਂ ਨੈਣੀ तुद बिन खरी निमाणी मिल मेरे प्रीतम जियो तुद बिन खरी निमाणी ਸੁਮੇਰ ਪਰਬਤ 'ਤੇ ਜਦੋਂ ਕੋਈ ਜੋਗੀ ਕੋਈ ਸਿੱਧ ਕੋਈ ਨਾਥ ਮਹਾਰਾਜ ਜੀ ਹੋਰਾਂ ਦੇ ਸਾਹਮਣੇ ਨਹੀਂ ਖਲੋਂਦਾ ਤਾਂ ਗੋਰਖਨਾਥ ਨੂੰ ਫਿਕਰ ਜਿਹਾ ਹੋ ਜਾਂਦਾ ਹੈ, ਉਸਦੀ ਆਸ ਟੁੱਟਣ ਲੱਗਦੀ ਹੈ। ਉਸਨੂੰ ਬਹੁਤ ਉਮੀਦ ਸੀ ਕਿ ਸਾਰੇ ਸਿੱਧ ਆਪੋ ਆਪਣੀਆਂ ਦਲੀਲਾਂ ਦੇ ਕੇ ਫਿਰ ਸ਼ਕਤੀਆਂ ਦਿਖਾ ਕੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਇਸ ਮਤ ਵਿੱਚ ਲੈ ਆਉਣਗੇ ਅਤੇ ਇਸ ਮਤ ਦਾ ਬਹੁਤ ਫੈਲਾਅ ਹੋਵੇਗਾ ਦੁਨੀਆ ਵਿੱਚ। ਪਰ ਇਹਨਾਂ ਨੂੰ ਕੋਈ ਵੀ ਹਿਲਾ ਨਹੀਂ ਸਕਿਆ। ਇਹਨਾਂ ਨੂੰ ਹਿਲਾਉਣਗੇ, ਜਿਹੜਾ ਵੀ ਇਹਨਾਂ ਨੂੰ ਹਿਲਾਉਣ ਗਿਆ ਉਹ ਆਪ ਹੀ ਹਿੱਲ ਕੇ ਆ ਗਿਆ। ਹੁਣ ਗੋਰਖਨਾਥ ਚਿੰਤਾ ਤਰ ਹੋ ਜਾਂਦਾ ਕਿ ਕੀ ਕੀਤਾ ਜਾਏ। ਹੁਣ ਉਹ ਸਾਰੇ ਸਿੱਧਾਂ ਨੂੰ ਇਸ਼ਾਰਾ ਕਰਕੇ ਮਹਾਰਾਜ ਜੀ ਹੋਰਾਂ ਦੇ ਬਿਲਕੁਲ ਪਾਸ ਬੁਲਾ ਲੈਂਦਾ ਹੈ। ਇਹ ਅਹਿਸਾਸ ਕਰਾਉਣ ਲਈ ਕਿ ਸਾਰੇ ਸਿੱਧ ਜੋਗੀ ਨਾਥ ਸਾਰੇ ਹੀ ਤੁਹਾਨੂੰ ਅਸੀਂ ਇਹ ਕਹਿ ਰਹੇ ਹਾਂ। ਅਤੇ ਗੋਰਖਨਾਥ ਪਹਿਲਾਂ ਤਾਂ ਕੁਝ ਦੇਰ ਚੁੱਪ ਰਿਹਾ ਅਤੇ ਫਿਰ ਕੁਝ ਵਿਚਾਰ ਕੇ ਬੋਲਿਆ ਕਿ ਨਾਨਕ ਜੀ, ਤੁਹਾਡੇ ਵਿੱਚ ਬਹੁਤ ਗੁਣ ਹਨ, ਮੈਂ ਤੁਹਾਡੇ ਗੁਣਾਂ ਤੋਂ ਕਾਇਲ ਹਾਂ। ਤੁਸੀਂ ਬਹੁਤ ਸਾਰੀ ਦੁਨੀਆ ਨੂੰ ਯੋਗ ਸਿਖਾ ਸਕਦੇ ਹੋ, ਉਹਨਾਂ ਦਾ ਕਲਿਆਣ ਕਰ ਸਕਦੇ ਹੋ। ਤੁਹਾਨੂੰ ਸਾਰੇ ਯੋਗੀਆਂ ਸਿੱਧਾਂ ਨਾਥਾਂ ਨੇ ਬਹੁਤ ਕਿਹਾ ਹੈ, ਪਰ ਤੁਸੀਂ ਕਿਸੇ ਦੀ ਨਹੀਂ ਸੁਣੀ। ਮੇਰੀ ਗੱਲ ਇਹ ਕੰਨ ਲਾ ਕੇ ਸੁਣੋ ਕਿ ਇੱਥੇ ਵੀ ਕਈ ਸਿੱਧ ਯੋਗੀ ਅੰਦਰੋਂ ਅੰਦਰ ਤੁਹਾਡੇ ਨਾਲ ਨਾਰਾਜ਼ ਹਨ, ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ, ਕਿਉਂਕਿ ਉਹ ਸਮਝਦੇ ਹਨ ਕਿ ਤੁਹਾਡਾ ਕੋਈ ਗੁਰੂ ਨਹੀਂ ਹੈ, ਤੁਸੀਂ ਨਿਗੁਰੇ ਹੋ। ਇਸੇ ਤਰ੍ਹਾਂ ਦੁਨੀਆ ਵਾਲਿਆਂ ਨੇ ਵੀ ਤੁਹਾਡੀ ਗੱਲ ਸੁਣਨੀ ਨਹੀਂ ਅਤੇ ਤੁਸੀਂ ਗੁਰੂ ਧਾਰਨ ਕਰ ਲਵੋ, ਇਹ ਮਤ ਯੋਗੀਆਂ ਦਾ ਧਾਰਨ ਕਰ ਲਵੋ। ਅਤੇ ਯੋਗੀਆਂ ਵਾਂਗੂ ਕੰਨਾਂ ਵਿੱਚ ਮੁੰਦਰਾਂ ਪਾ ਕੇ ਬਦਨ ਉੱਤੇ ਵਿਭੂਤੀ ਮਲ ਕੇ ਉੱਪਰ ਖਿੰਥੜ ਗੋਦੜੀ ਲੈ ਕੇ ਅਤੇ ਚੋਲੀ ਬੰਨ ਕੇ ਇਹ ਯੋਗੀ ਪੇਸ ਧਾਰਨ ਕਰ ਲਵੋ। ਤੁਸੀਂ ਤੁਹਾਨੂੰ ਮਹਾਂ ਸ਼ਕਤੀਆਂ ਦੀ ਪ੍ਰਾਪਤੀ ਹੋਏਗੀ, ਤੁਸੀਂ ਸਾਰੇ ਸਾਰੇ ਸਿੱਧਾਂ ਦੇ ਸੁਆਮੀ ਬਣ ਕੇ ਬੈਠੋ, ਸਾਰਿਆਂ ਦੇ ਮਾਲਕ ਬਣ ਕੇ ਬੈਠੋ, ਸਾਰਿਆਂ ਉੱਪਰ ਤੁਹਾਡਾ ਹੁਕਮ ਚੱਲੇ ਅਤੇ ਦੁਨੀਆ ਤੁਹਾਡੀ ਗੱਲ ਸੁਣੇਗੀ कि तुसी गुरु वाले हो। पर तुसी किसी की सुनते नहीं हो। मेरी ये गल कान ला के सुनो ते विचारो। महाराज जी कहते गोरखनाथ जी असी कान ला के ही सुनते हैं जी, क्योंकि सुनदा ते बहुत वड्डा फल है। असी हमेशा कान ला के ही सुनते क्योंकि सुनना फिर महाराज जी होर ने जो चार पौड़ियां सुनिया उपर जपजी साहब जी के विच वो इत्थे उचारियां कि सुने ईश्वर वर्मा इंद जी जपजी साहब जी दी बाणी सारा गुरु ग्रंथ साहिब जपजी साहब जी दी बाणी ही बयान करता है। सारे गुरु ग्रंथ साहिब जी जपजी साहब जी दी बाणी नू दी व्याख्या ही है। ये बहुत डूंगी बाणी है, एक एक लफज दे अनेक अर्थ हैं, डूंगे तो डूंगे होंदे जांदे, पर आपां मोटे मोटे जे विचारने हैं। महाराज जी उन्होंने चार पौड़ियां सुनिया ते इत्थे उचारियां कि जे असी हमेशा कान ला के सुनते हैं, सुनदी ते बहुत महिमा है। सुनिया ईश्वर वर्मा इंद, सुन नाल ब्रह्मा शिवा इंद्र देवते ये बन जाइदा है। उन्हां वालियां ताकतां शक्तियां अपने विच आ सकदियां हन। सुनिया मुख सलाहन मंद, ते सुन दी इन्नी महिमा है कि सुन नाल जिहड़े लोग पहला परमात्मा नूं मंदा बोलदे सन वो फिर उन्हें सलाउन लग जाते। सुन नाल उन्हां दे विच इन्ने परिवर्तन आ जाता कि वो जो परमात्मा नूं मंदा बोलदे सी उहदे गुण गाउन लग जाते। सुनिया जोग जुगत तन भेद, सुन नाल तन दे भेदां दा पता लगता है, तन दे भेदां दा ते फिर योग दी युगती दा पता लगता। सुने शास्त्र सिमरत वेद, सुन नाल शास्त्र सिमरतियां वेद जो हिंदू मत दे रिखियां ने हजारां साल पहला लिखियां वेद शास्त्र सिमरतियां, उन्हां सारियां दा ज्ञान आ जांदा है अंदर ही। वो पढ़न दी लोड़ ही नहीं पैंदी, वेद पढ़न दी लोड़ नहीं पैंदी, शास्त्र पढ़न दी लोड़ नहीं पैंदी, सिमरतियां नहीं, क्योंकि तुहानू अंदरों ज्ञान हो जांदा। सुनिया शास्त्र सिमरत वेद, सुने ईश्वर वर्मा इंद, सुने मुख सलाहन मंद, सुने जोग जुग तन भेद, सुने शास्त्र सिमरत वेद, नानक भगता सदा विगास, सुने दुख पाप का नास। गोरखनाथ जी तुसी नाथ बने बैठे हो, तुहाडे चेले भी अपने आप नूं नाथ अखोंदे हन, तुसी भी नाथ अखोंदे हो। नाथ दा मतलब हुंदा है जिहड़ा दूसरियां नूं आसरा देवे। ते आपां ते खुद ही परमात्मा दे आसरे ते हाँ, आपां कौन हाँ किसी नूं आसरा देने वाले। आसरा ते उस दा लेना चाहिदा है जिस नूं होर किसी दे आसरे दी लोड़ नहीं। आसरा ते उस दा लेना चाहिदा है जिस नूं होर किसी दे आसरे दी जरूरत नहीं। आसरा एक परमेश्वर जी दा लेना चाहिदा, आप नहीं नाथ बन के बैठ जाना चाहिदा ते दुनिया नूं आसरा देना शुरू कर देना चाहिए था। ਉਹਦੇ ਭਗਤ ਬਣਨਾ ਚਾਹੀਦਾ ਹੈ, ਨਾ ਕਿ ਨਾਥ ਔਰ ਰਿੱਧੀਆਂ ਸਿੱਧੀਆਂ ਵਾਲੇ ਸਿੱਧ ਆਦਿ। ਅਤੇ ਭਗਤ ਦਾ ਕੰਮ ਹੁੰਦਾ ਹੈ ਸ਼ਰਧਾ ਰੱਖਣੀ, ਅਤੇ ਸ਼ਰਧਾ ਓਨਾ ਚਿਰ ਆਪਣੇ ਅੰਦਰੋਂ ਪੈਦਾ ਨਹੀਂ ਹੋ ਸਕਦੀ ਜਿੰਨਾ ਚਿਰ ਆਪਾਂ ਚੁੱਕਦੇ ਨਹੀਂ ਹਾਂ, ਸਮਰਪਣ ਨਹੀਂ ਕਰਦੇ। ਜਿੰਨਾ ਚਿਰ ਆਤਮ ਸਮਰਪਣ ਨਹੀਂ ਕਰਦੇ ਹਾਂ, ਓਨਾ ਚਿਰ ਆਪਣੇ ਅੰਦਰ ਸ਼ਰਧਾ ਨਹੀਂ ਪੈਦਾ ਹੋ ਸਕਦੀ ਜੀ। ਇਸੇ ਕਰਕੇ ਹੀ ਮਹਾਰਾਜ ਜੀ ਹੋਰਾਂ ਨੇ ਆਪਾਂ ਨੂੰ ਸਿਖਾਇਆ ਹੈ ਕਿ ਝੁਕਣਾ ਹੈ, ਆ ਕੇ ਝੁਕਣਾ ਹੈ, ਰੋਜ਼ ਝੁਕਦੇ ਹਾਂ, ਝੁਕਣਾ ਹੈ, ਝੁਕਣਾ ਸਿੱਖਣਾ ਹੈ। ਝੁਕਣ ਝੁਕਣ ਵਿੱਚ ਭੇਦ ਹੈ, ਝੁਕਣ ਝੁਕਣ ਵਿੱਚ ਭੇਦ। ਅਤੇ ਅਸੀਂ ਕਹਿੰਦੇ ਹਾਂ ਕਿ ਭਗਤ ਬਣਨਾ ਚਾਹੀਦਾ ਹੈ ਪ੍ਰਾਣੀ ਨੂੰ, ਅਤੇ ਭਗਤਾਂ ਦੇ ਵਿੱਚ ਇਹ ਗੁਣ ਹੁੰਦਾ ਹੈ ਕਿ ਉਹ ਆਤਮ ਸਮਰਪਣ ਕਰ ਦਿੰਦੇ ਪਰਮਾਤਮਾ ਨੂੰ, ਝੁੱਕ ਜਾਂਦੇ ਅਤੇ ਤਿਆਗੀ ਹੋ ਜਾਂਦੇ। ਅਤੇ ਫਿਰ ਉਹਨਾਂ ਦਾ ਅੰਦਰ ਖਿੜਿਆ ਰਹਿੰਦਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਨ ਨਾਲ ਹੀ ਜਿੰਨੇ ਆਪਣੇ ਕੋਲ ਪਹਿਲਾਂ ਜਾਣੇ ਅਣਜਾਣੇ ਵਿੱਚ ਪਾਪ ਹੋਏ ਹੋਏ, ਉਹ ਸਾਰੇ ਪਾਪਾਂ 'ਤੇ ਕਲਮ ਫਿਰ ਜਾਂਦੀ ਹੈ, ਪਰਮਾਤਮਾ ਉਹ ਸਾਰੇ ਪਾਪਾਂ 'ਤੇ ਕਲਮ ਫਿਰ ਦਿੰਦਾ ਹੈ। ਅਤੇ ਜਿਹੜਾ ਉਹਨਾਂ ਪਾਪਾਂ ਦਾ ਕਰਕੇ ਆਪਾਂ ਨੂੰ ਦੁੱਖ ਮਿਲਣਾ ਸੀ, ਹੁਣ ਉਹ ਦੁੱਖ ਵੀ ਨਹੀਂ ਮਿਲਣਾ। ਸੁਣਿਆ ਦੁੱਖ ਪਾਪ ਕਾ ਨਾਸ, ਪਾਪ ਵੀ ਪਰਮਾਤਮਾ ਮੇਟ ਦਿੰਦਾ, ਅਤੇ ਫਿਰ ਜਿਹੜੇ ਉਹਨਾਂ ਪਾਪਾਂ ਤੋਂ ਦੁੱਖ ਮਿਲਣ ਹੋਏ ਹੋਏ ਪਾਪਾਂ ਦਾ ਫਲ ਦੁੱਖ ਮਿਲਣਾ ਸੀ, ਉਹ ਵੀ ਪਰਮਾਤਮਾ ਨਹੀਂ ਦਿੰਦਾ। ਅਤੇ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ। ਤੁਸੀਂ ਸਾਨੂੰ ਆਖਦੇ ਹੋ ਕਿ ਤੁਹਾਡਾ ਆਸਰਾ ਲਈਏ, ਅਸੀਂ ਤਾਂ ਉਸ ਦਾ ਆਸਰਾ ਲਿਆ ਹੋਇਆ ਹੈ ਜਿਸ ਨੂੰ ਹੋਰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਸੁਣਿਆ ਸਿੱਧ ਪੀਰ ਸੁਰਨਾਥ, ਸੁਣ ਨਾਲ ਜੋ ਤੁਸੀਂ ਇੰਨੇ ਇੰਨੇ ਮਨ ਹੱਠ ਨਾਲ ਯੋਗ ਕਰਦੇ ਹੋ, ਸਵਾਸਾਂ ਨਾਲ, ਇਹ ਸਭ ਕੁਛ ਸੁਣ ਨਾਲ, ਇਹ ਪਹਿਲਾ ਹੀ ਡੰਡਾ ਹੈ ਪੌੜੀ ਦਾ, ਸੁਣ ਨਾਲ ਆ ਜਾਂਦਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਤਵਲੇ ਆਕਾਸ, ਧਰਤੀ ਇਸ ਧਰਤੀ ਦੀ ਉੱਪਰਲੇ ਮੰਡਲਾਂ ਦੀ ਅਤੇ ਇਸ ਧਰਤੀ ਦੇ ਹੇਠਾਂ ਜੋ ਮੰਡਲ ਹਨ ਉਹਨਾਂ ਦਾ ਸਾਰਾ ਗਿਆਨ ਹੋ ਜਾਂਦਾ। ਸੁਣਿਆ ਪੋਏ ਨਾ ਸਕੇ ਕਾਲ, ਅਤੇ ਸੁਣ ਨਾਲ ਮੌਤ ਨੇੜੇ ਨਹੀਂ ਆ ਸਕਦੀ। ਅਜੇ ਮਹਾਰਾਜ ਜੀ ਦੱਸਦੇ ਨਹੀਂ ਹਨ ਕਿ ਸੁਣਨਾ ਕੀ ਹੈ, ਉਹ ਬਾਅਦ ਵਿੱਚ ਗੋਰਖ ਪੁੱਛੇਗਾ, ਅਜੇ ਸੁਣਨ ਦਾ ਮਹਾਤਮ ਦੱਸ ਰਿਹਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸੱਤ ਸੰਤੋਖ ਗਿਆਨ। ਸੁਣਨ ਨਾਲ ਆਪਣੇ ਅੰਦਰ ਸੰਤੋਖ ਆਉਂਦਾ ਹੈ, ਅਤੇ ਸੰਤੋਖ ਆਉਣ ਨਾਲ ਸਮਾਧੀ ਲੱਗਦੀ ਹੈ। ਜੇ ਸੰਤੋਖ ਨਹੀਂ ਹੈ, ਬਹੁਤ ਇੱਛਾਵਾਂ ਹਨ, ਤਾਂ ਸਮਾਧੀ ਵਿੱਚ ਆਪਾਂ ਜਾ ਨਹੀਂ ਸਕਦੇ। ਸੁਣ ਨਾਲ ਸੰਤੋਖ ਆਉਂਦਾ ਹੈ, ਸੰਤੋਖ ਆਉਣ ਨਾਲ ਸਮਾਧੀ ਲੱਗਦੀ ਹੈ, ਅਤੇ ਸਮਾਧੀ ਵਿੱਚੋਂ ਗਿਆਨ ਮਿਲਦਾ ਹੈ। ਸੱਤ ਦਾ ਗਿਆਨ, ਪਰਮਾਤਮਾ ਦਾ ਗਿਆਨ। ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, 68 ਤੀਰਥਾਂ 'ਤੇ ਜਾ ਕੇ ਨਹਾਉਣ ਦਾ ਫਲ ਸੁਣ ਸੁਣਨ ਵਾਲੇ ਉਨਾ ਫਲ ਮਿਲ ਜਾਂਦਾ। ਸੁਣਿਆ ਪੜ੍ਹ ਪੜ੍ਹ ਪਾਵੇ ਮਾਨ, ਸੁਣਨ ਨਾਲ ਆਪਾਂ ਨੂੰ ਪਰਮੇਸ਼ੁਰ ਜੀ ਬਾਰੇ ਹੋਰ ਜ਼ਿਆਦਾ ਪਰਮੇਸ਼ੁਰ ਜੀ ਬਾਰੇ ਅਤੇ ਉਹਦੀ ਰਚਨਾ ਬਾਰੇ ਗਿਆਨ ਆਉਂਦਾ ਜਾਂਦਾ ਹੈ। ਅਤੇ ਜਿੰਨਾ ਜ਼ਿਆਦਾ ਆਪਾਂ ਨੂੰ ਗਿਆਨ ਆਉਂਦਾ ਜਾਂਦਾ ਹੈ, ਓਨਾ ਹੀ ਪਰਮਾਤਮਾ ਆਪਾਂ ਨੂੰ ਮਾਣ ਦਿੰਦਾ ਹੈ। ਜਿੰਨਾ ਜ਼ਿਆਦਾ ਕਿਸੇ ਨੂੰ ਪਰਮਾਤਮਾ ਦਾ ਗਿਆਨ ਹੋਵੇ, ਪਰਮਾਤਮਾ ਓਨਾ ਹੀ ਜ਼ਿਆਦਾ ਉਸਨੂੰ ਮਾਣ ਦਿੰਦਾ ਅਤੇ ਦਵਾਉਂਦਾ ਹੈ। ਸੁਣੇ 68 ਕਾ ਇਸ਼ਨਾਨ, ਸੁਣੇ ਪੜ੍ਹ ਪੜ੍ਹ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਅਤੇ ਫਿਰ ਸੁਣਨ ਨਾਲ ਅੰਦਰ ਉਸ ਜਗ੍ਹਾ 'ਤੇ ਆਪਣੇ ਆਪ ਹੀ ਸੁਤੇ ਸਿੱਧ ਹੀ ਧਿਆਨ ਲੱਗ ਜਾਂਦਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦਾ ਕੇਂਦਰ ਹੈ, ਜਿੱਥੋਂ ਸਾਰੀ ਸ੍ਰਿਸ਼ਟੀ ਚਲਾਈ ਜਾ ਰਹੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਨਾ ਕੀ ਗਾ। ਸੁਣਨ ਨਾਲ ਉਹ ਸਾਰੇ ਗੁਣ ਆਪਣੇ ਵਿੱਚ ਆ ਜਾਂਦੇ ਹਨ ਜਿਹੜੇ ਗੁਣ ਚਾਹੀਦੇ ਹਨ ਪਰਮੇਸ਼ੁਰ ਜੀ ਦੇ ਰਸਤੇ 'ਤੇ ਚੱਲਣ ਲਈ। ਸੁਣਿਆ ਸਰਾ ਗੁਣਾ ਕੀ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਅਤੇ ਸੁਣਨ ਨਾਲ ਸ਼ੇਖ ਬਣ ਜਾਈਦਾ ਹੈ। ਸ਼ੇਖ ਆਖਦੇ ਅੱਜ ਕੱਲ੍ਹ ਤਾਂ ਸ਼ੇਖ ਉਹ ਲੋਕ ਆਖਾਉਂਦੇ ਜਿਨ੍ਹਾਂ ਕੋਲ ਬਹੁਤ ਧਨ ਹੈ, ਪਰ ਸ਼ੇਖ ਦਾ ਅਸਲੀ ਮਤਲਬ ਹੈ ਜਿਨ੍ਹਾਂ ਕੋਲ ਨਾਮ ਦਾ ਧਨ ਹੈ। ਮਹਾਰਾਜ ਜੀ ਕਹਿੰਦੇ ਸੁਣਨ ਨਾਲ ਸ਼ੇਖ ਬਣ ਜਾਈਦਾ। ਸੁਣਨ ਨਾਲ ਭਾਵ ਸੁਣਨ ਨਾਲ ਆਪਣਾ ਗਿਆਨ, ਆਪਣੇ ਆਪ ਦਾ ਗਿਆਨ ਆ ਜਾਂਦਾ। ਸੁਣਨ ਨਾਲ ਹੀ ਪੀਰ ਬਣ ਜਾਈਦਾ, ਪੀਰ ਜਿਹੜਾ ਦੂਸਰਿਆਂ ਨੂੰ ਗਿਆਨ ਦੇਵੇ। ਸੁਣਿਆ ਸੇਖ ਪੀਰ ਪਾਤਸ਼ਾਹ, ਪੀਰ ਜਿਹੜਾ ਦੂਸਰਿਆਂ ਨੂੰ ਗਿਆਨ ਦੇਵੇ, ਅਤੇ ਪਾਤਸ਼ਾਹ ਜਿਹਦਾ ਬੋਲ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੋਵੇ, ਕਿ ਉਹ ਜੋ ਬੋਲ ਦੇਵੇ ਉਹ ਦਰਗਾਹ ਵਿੱਚ ਪ੍ਰਵਾਨ ਕਰ ਲੈ ਜੇ, ਉਹ ਪਾਤਸ਼ਾਹ ਹੈ ਜੋ ਦੂਸਰਿਆਂ ਦੀ ਪੱਤ ਰੱਖ ਸਕਦਾ ਹੋਵੇ। ਮਹਾਰਾਜ ਜੀ ਕਹਿੰਦੇ ਸੁਣਨ ਨਾਲ ਸਭ ਕੁਛ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ। ਸੁਣਨ ਨਾਲ ਹੀ ਪਰਮਾਤਮਾ ਦੇ ਘਰ ਨੂੰ ਜਾਂਦਾ ਰਸਤਾ, ਜਿਹੜਾ ਪਹਿਲਾਂ ਦਿਸਦਾ ਨਹੀਂ ਸੀ, ਫਿਰ ਸਾਫ਼ ਦਿਖਾਈ ਦੇਣ ਲੱਗ ਜਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਰਨਾ। ਗੁਰਖ ਨਾਥ ਜੀ, ਅਸੀਂ ਕੰਨ ਲਾ ਕੇ ਸੁਣਦੇ ਹਾਂ, ਕਿਉਂਕਿ ਸੁਣਦੀ ਤਾਂ ਇੰਨੀ ਮਹਿਮਾ ਹੈ। ਫਿਰ ਗੋਰਖ ਨਾਥ ਪੁੱਛਦਾ ਹੈ ਕਿ ਜੀ ਤੁਸੀਂ ਕੀ ਸੁਣਨ ਦੀ ਗੱਲ ਕਰਦੇ ਹੋ? ਕਹਿੰਦੇ ਜੀ ਅਸੀਂ ਗੁਰਸ਼ਬਦ ਦੇ ਸੁਣਨ ਦੀ ਗੱਲ ਕਰਦੇ, ਗੁਰਬਾਣੀ ਦੇ ਸੁਣਨ ਦੀ ਗੱਲ ਕਰਦੇ, ਜੋ ਪਰਮੇਸ਼ੁਰ ਜੀ ਤੋਂ ਆਉਂਦੀ ਹੈ। ਅਤੇ ਫਿਰ ਗੋਰਖ ਨਾਥ ਜੀ, ਤੁਸੀਂ ਆਖਦੇ ਹੋ ਕਿ ਅਸੀਂ ਕੰਨਾਂ ਵਿੱਚ ਮੁੰਦਰਾਂ ਪਾ ਲਈਏ, ਬਦਨ 'ਤੇ ਸੁਆਹ ਮਲ ਲਈਏ, ਉੱਪਰ ਗੋਦਰੀ ਲੈ ਲਈਏ, ਜੀ ਸਾਡੇ ਕੋਲੋਂ ਤਾਂ ਕੁਝ ਹੋ ਨਹੀਂ ਸਕਣਾ, ਕਿਉਂਕਿ ਸਾਡੇ ਕੋਲੋਂ ਜੋ ਕੁਝ ਪਰਮਾਤਮਾ ਨੇ ਕਰਾਉਣਾ ਹੈ ਉਹ ਪਹਿਲਾਂ ਹੀ ਉਸਨੇ ਲਿਖਿਆ ਹੋਇਆ ਹੈ, ਅਤੇ ਅਸੀਂ ਆਪਣੇ ਆਪ ਕੁਝ ਕਰ ਨਹੀਂ ਸਕਦੇ, ਸਾਡੇ ਕੋਲੋਂ ਤਾਂ ਕੁਝ ਹੋ ਨਹੀਂ ਸਕਣਾ। ਪਰ ਅਸੀਂ ਉਂਝ ਅਸੀਂ ਚਾਹੁੰਦੇ ਹਾਂ ਕਿ ਮੁੰਦਰਾਂ ਪਾਉਣੀਆਂ ਚਾਹੀਦੀਆਂ ਹਨ, ਪਰ ਮੁੰਦਰਾਂ ਸੰਤੋਖ ਦੀਆਂ ਪਾਉਣੀਆਂ ਚਾਹੀਦੀਆਂ ਹਨ ਕੰਨਾਂ ਵਿੱਚ। ਅਸੀਂ ਚਾਹੁੰਦੇ ਹਾਂ ਕਿ ਝੋਲੀ ਬੰਨ੍ਹਣੀ ਚਾਹੀਦੀ ਹੈ, ਪਰ ਝੋਲੀ ਇਮਾਨਦਾਰੀ ਦੀ ईमानदारी दे रुजगार ती बननी चाहिए। शरीर उपर सवा भी मलनी चाहिए है, पर सवा वो सवा नहीं अग दी बनी हुई, ध्यान दी सवा। शरीर उपर ध्यान लाना चाहिए है ताकि इसका ज्ञान हो सके, अपने दा, आपे का ज्ञान हो सके। शरीर उपर खिंथा लेनी चाहिए है, गोदड़ी पर। असी चाहते हाँ कि शरीर उपर काल की खिंथा ले जाए, समय की खिंथा, मौत की खिंथा, कि मेरे चार चफेरे मौत है, मैनू मौत ने घेरिया होया है, पता नहीं हुण चपट पई कि हुण चपट पई। ये गोदड़ी लैनी चाहिए। तो फिर शरीर नू माया तो निर्लेप रखना चाहिए है, दुनिया तो निर्लेप रहना चाहिए है। यही जुगत का डंडा है, यही जुगत की प्रतीत है, यही परमात्मा नाल जोग करन दी जुगति है। मुंदा संतोख शर्म पत चोली, ध्यान की कर है बेपूत, खिंथा काल कुआरी काया, जुगत डंडा प्रतीत, आई पंथी सगल जमाती, मन जीते जग जीत। ते तुसी आखदे हो कि जे असी तुहानू गुरु धारण कर लईए ते असी सारे संसार नू जित लवांगे, सारा संसार ही साडी पूजा करेगा, सारे संसार ते साडा हुक्म चलेगा। गोरखनाथ जी तुहाडे आई पंथी वाले जोगी आखदे हन कि उन्होंने संसार नू जित्या होया है। जो आई पंथी ते जोगी हन वो दावा करदे हन कि उन्हां तो वड्डा कोई नहीं है, उन्होंने संसार नू जित्या होया है। पर असी समझते हाँ कि अपने मन नू जितना ही संसार नू जितना, अपने मन नू जितना ही संसार नू जितना। वड्डे वड्डे योद्धे बादशाह जिन्हां ने संसार नू जित लिया सी, वो आखिर विच अपने मन दे हथों हार गए। वो अंत विच जेतू नहीं रहे सी, अंत विच वो हारे हुए रहे, वो अपने मन दे हथों हारे हुए। इस तरह महाराज जी होर ने फिर होर लालच देंदा है गोरखनाथ महाराज जी होर ने। वो कल नू विचारांगे जी, अपने विच परसों तो अमरीका तो संगत आई हुई कैलिफोर्निया तो दर्शन देन, जेड़े सच दे वंजारे जिन्हां ते बख्शिश है, तुरों बख्शिश तुरों। उन्हां विचों एक प्राणी ने एक सवाल लिख के दिता सी, बहुत निर्मल रूहां हन साडी सारी संगत वालों ते साडे वालों बहुत प्यार नाल जी आया। सवाल सी कि उन्हां लिखिया होया सी कि बचपन तो ही मेरे अंदर ये सवाल आउंदा रहा है ਕਿ ਸਾਰੀਆਂ ਰੂਹਾਂ ਆਉਂਦੀਆਂ ਕਿੱਥੋਂ ਹਨ ਅਤੇ ਸਾਨੂੰ ਆਪੇ ਦਾ ਗਿਆਨ ਹੁੰਦਾ ਕਿਉਂ ਨਹੀਂ। ਜੇ ਮਹਾਰਾਜ ਜੀ ਕਹਿੰਦੇ ਦਸਵੇਂ ਪਾਤਸ਼ਾਹ ਜੀ ਜਾਪ ਸਾਹਿਬ ਵਿੱਚ ਏਕ ਹੈ ਅਨੇਕ ਹੈ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਇਹ ਸਾਰਾ ਉਹ ਆਪ ਹੀ ਬਣਿਆ ਹੋਇਆ ਹੈ, ਪਰਮਾਤਮਾ ਹੀ। ਇਹ ਰੂਹਾਂ ਕੋਈ ਉਸ ਤੋਂ ਵੱਖਰੀਆਂ ਨਹੀਂ ਹਨ, ਇਹ ਇੱਕ ਪਰਮੇਸ਼ਰ ਹੈ ਅਤੇ ਇੱਕ ਹੋਰਨਾਂ ਰੂਹਾਂ ਨੂੰ ਬਣਾ ਕੇ ਮੈਦਾਨ ਵਿੱਚ ਭੇਜ ਦਿੰਦਾ ਹੈ ਖੇਡ ਖੇਡਣ, ਹੈ ਉਹ ਸਭ ਉਸਦਾ ਹੀ ਰੂਪ, ਪਰ ਉਹਨਾਂ ਦੇ ਅੰਦਰ ਕੰਨ ਵਿੱਚ ਫੂਕ ਮਾਰ ਦਿੰਦਾ ਹੈ ਕਿ ਤੂੰ ਹੈ ਅਤੇ ਤੂੰ ਹੈ ਵੀ ਬੜਾ ਗੁਣਾਂ ਵਾਲਾ, ਤੂੰ ਹੈ, ਆ ਤੇਰਾ ਸਰੀਰ ਹੈ, ਤੇਰੇ ਹੱਥ ਹਨ, ਤੇਰੇ ਪੈਰ ਹਨ, ਤੇਰੀਆਂ ਅੱਖਾਂ ਹਨ, ਅਤੇ ਬਸ ਪੁਰਾਣੀ ਸਾਰੀ ਉਮਰ ਘੁੰਮਦਾ ਰਹਿੰਦਾ। ਇਹ ਸਭ ਉਹੀ ਬਣਿਆ ਹੋਇਆ ਹੈ, ਉਹੀ ਬੈਠਾ ਹੋਇਆ ਹੈ, ਉਹ ਇੱਕ ਇੱਕ ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਇੱਕ ਨੇ ਹੀ ਇਹ ਸਾਰੇ ਰੂਪ ਤਾਰੇ ਹੋਏ। ਅਤੇ ਆਪਾਂ ਨੂੰ ਗਿਆਨ ਕਿਉਂ ਨਹੀਂ ਹੁੰਦਾ ਆਪਣਾ? ਪਹਿਲੀ ਗੱਲ ਤਾਂ ਹੈ ਜੀ ਕਿ ਆਪਾਂ ਹਾਂ ਹੀ ਨਹੀਂ, ਆਪਾਂ ਹਾਂ ਹੀ ਨਹੀਂ। ਅਤੇ ਜਿਹੜੀ ਚੀਜ਼ ਆਪਣੇ ਵਿੱਚੋਂ ਆਪੇ ਦਾ ਗਿਆਨ ਲੈਣਾ ਚਾਹੁੰਦੀ ਹੈ, ਇਸ ਨੂੰ ਜਿਹੜਾ ਸਮਝਣਾ ਜੀ, ਦੂਸਰੇ ਬਾਰੇ ਆਪਾਂ ਗਿਆਨ ਗਿਆਨੀ ਹੋ ਸਕਦੇ ਹਾਂ ਕਿ ਦੂਸਰਾ ਕਿਹੋ ਜਿਹਾ ਹੈ, ਕਿਉਂਕਿ ਉਹ ਆਪਣੇ ਤੋਂ ਅਲੱਗ ਖਲੋਤਾ ਹੈ, ਆਪਾਂ ਉਸਨੂੰ ਅਲੱਗ ਖੜ੍ਹੇ ਨੂੰ ਦੇਖ ਸਕਦੇ ਹਾਂ, ਪਰ ਆਪਾਂ ਆਪਣੇ ਤੋਂ ਅਲੱਗ ਨਹੀਂ ਹੋ ਸਕਦੇ। ਅਤੇ ਆਪਾਂ ਆਪਣੇ ਆਪ ਨੂੰ ਦੇਖੀਏ ਤਾਂ ਕਿਸ ਤਰ੍ਹਾਂ ਦੇਖੀਏ, ਆਪਣਾ ਗਿਆਨ ਹੋਵੇ ਤਾਂ ਕਿਸ ਤਰ੍ਹਾਂ ਹੋਵੇ, ਆਪਣੀ ਅੱਖ ਦੂਸਰਿਆਂ ਸਾਰਿਆਂ ਨੂੰ ਦੇਖ ਸਕਦੀ ਹੈ ਪਰ ਇਹ ਆਪਣੇ ਆਪ ਨੂੰ ਨਹੀਂ ਦੇਖ ਸਕਦੀ। ਇਸ ਲਈ ਆਪੇ ਦਾ ਗਿਆਨ ਹੋਣਾ ਸਭ ਤੋਂ ਔਖਾ। ਦੁਨੀਆ ਅਮਰੀਕਾ ਵਰਗੇ ਮੁਲਕਾਂ ਦੇ ਵੀ ਪ੍ਰੈਜ਼ੀਡੈਂਟ ਬਣ ਜਾਣਾ ਕੋਈ ਵੱਡੀ ਗੱਲ ਨਹੀਂ, ਪਰ ਆਪੇ ਦਾ ਗਿਆਨ ਹੋਣਾ ਬਹੁਤ ਹੀ ਮੁਸ਼ਕਲ, ਕਿਉਂਕਿ ਅੱਖ ਅੱਖ ਨੂੰ ਦੇਖ ਨਹੀਂ ਸਕਦੀ, ਹੱਥ ਬਾਕੀ ਸਭ ਕੁਛ ਫੜ ਸਕਦਾ ਹੈ, ਆਪਣੇ ਆਪ ਨੂੰ ਨਹੀਂ ਫੜ ਸਕਦਾ। ਅਤੇ ਕਿਸ ਤਰ੍ਹਾਂ ਗਿਆਨ ਹੋਵੇ, ਆਪਣੇ ਤੋਂ ਕੋਈ ਅਲੱਗ ਹੋਵੇ ਉਸ ਬਾਰੇ ਆਪਾਂ ਪਤਾ ਕਰ ਸਕਦੇ ਹਾਂ, ਅਤੇ ਆਪਾਂ ਆਪਣੇ ਬਾਰੇ ਹੀ ਕਿਸ ਤਰ੍ਹਾਂ ਪਤਾ ਕੀਤਾ ਜਾ ਸਕਦਾ? ਪਤਾ ਤਾਂ ਉਸਦਾ ਲੱਗ ਸਕਦਾ ਹੈ ਜਿਹੜਾ ਕੋਈ ਆਪਣੇ ਤੋਂ ਅਲੱਗ ਹੈ। ਆਪਾਂ ਆਪਣੀ ਅੱਖ ਨੂੰ ਵੇਖਾਂਗੇ ਤਾਂ ਆਪਾਂ ਨੂੰ ਗਿਆਨ ਹੋਊ। ਸ਼ੀਸ਼ੇ ਵਿੱਚ ਦੇਖਦੇ ਹਾਂ, ਉਹ ਦੇਖਦੇ ਨਹੀਂ ਹਾਂ, ਉਹ ਇੱਕ ਪਰਛਾਵਾਂ ਹੈ, ਪਰਛਾਵੇਂ ਨੂੰ ਦੇਖ ਕੇ ਕੋਈ ਗਿਆਨ ਨਹੀਂ ਹੁੰਦਾ। ਜੋ ਆਬਜੈਕਟ ਹੈ, ਜੋ ਆਪਾਂ ਹਾਂ, ਉਹਦੇ ਅੰਦਰੋਂ ਗਿਆਨ ਹੋਣਾ ਹੈ, ਨਾ ਕਿ ਪਰਛਾਵੇਂ ਨੂੰ ਦੇਖ ਕੇ। ਸੋ ਸੁਰਤੀ ਦੇ ਨਾਲ ਆਪਾਂ ਅੱਖ ਦੇਖਾਂਗੇ ਅਤੇ ਆਪਣੀ ਅੱਖ ਦਾ ਆਪਾਂ ਨੂੰ ਗਿਆਨ ਹੋਊ ਕਿ ਅੱਖ ਇਸ ਤਰ੍ਹਾਂ ਦੀ ਹੈ। ਸੁਰਤੀ ਦੇ ਨਾਲ ਆਪਾਂ ਆਪਣੇ ਹੱਥ ਨੂੰ ਫੜ ਸਕਾਂਗੇ ਅਤੇ ਗਿਆਨ ਹੋਏਗਾ ਕਿ ਹੱਥ ਇਸ ਤਰ੍ਹਾਂ ਦਾ। ਇਹ ਜਿਹੜਾ ਸੁਰਤੀ ਸਰੀਰ ਨਾਲੋਂ ਅਲੱਗ ਕਰਨੀ, ਇਹ ਉਹਦੀ ਬਖਸ਼ਿਸ਼ ਨਾਲ ਹੋ ਸਕਦੀ ਹੈ, ਗੁਰਪ੍ਰਸਾਦ ਨਾਲ। ਇਹ ਖੇਡ ਉਹਦੀ ਬਖਸ਼ਿਸ਼ ਨਾਲ ਸਮਝੀ ਜਾ ਸਕਦੀ ਹੈ। ਸੋ ਜਿਹਦੇ 'ਤੇ ਉਹ ਬਖਸ਼ਿਸ਼ ਕਰ ਦਿੰਦਾ, ਜਿਹੜਾ ਭੁੱਖਾ ਹੈ ਉਸਨੂੰ ਉਹ ਖਾਲੀ ਮੋੜਦਾ ਨਹੀਂ। ਆਪਣੇ ਵਿੱਚ ਬਹੁਤ ਸਾਰੇ ਗੁਣ ਪਰਮਾਤਮਾ ਵਾਲੇ ਹਨ, ਪਰ ਛੁਪੇ ਹੋਏ ਹਨ। ਕੋਈ ਵੀ ਉਹਦੇ ਦਰ 'ਤੇ ਸ਼ਰਧਾਵਾਨ ਹੋ ਕੇ ਆਵੇ, ਚੁੱਕ ਕੇ ਆਵੇ ਅਤੇ ਅੰਦਰੋਂ ਅੰਦਰ ਬਾਹਰ ਉਸਦਾ ਇੱਕ ਹੋਵੇ। ਇਹ ਨਹੀਂ ਕਿ ਅੰਦਰ ਕੁਛ ਹੋਰ ਹੋਵੇ, ਬਾਹਰ ਕੁਛ ਹੋਰ ਹੋਵੇ, ਫਿਰ ਵੀ ਨਹੀਂ ਮਿਲਦਾ। ਅਤੇ ਫਿਰ ਤਿਆਗੀ ਹੋ। ਤਿਆਗ ਹੀ ਗਿਆਨ ਦਾ ਮੂਲ ਹੈ। ਜੇ ਤਿਆਗ ਨਹੀਂ ਸਕਦੇ ਆਪਾਂ, ਤਾਂ ਕੋਈ ਗਿਆਨ ਨਹੀਂ ਹੋ ਸਕਦਾ। ਅਤੇ ਆਨੰਦ ਦੀ ਕੀਮਤ, ਹਰ ਇੱਕ ਚੀਜ਼ ਦੀ ਕੀਮਤ ਦੇਣੀ ਪੈਂਦੀ ਹੈ। ਆਨੰਦ ਦੀ ਕੀਮਤ ਹੈ ਤਿਆਗ। ਆਪਾਂ ਜਿੰਨਾ ਕੁਛ ਤਿਆਗ ਦੇਵਾਂਗੇ, ਤਿਆਗ ਦਾ ਮਤਲਬ ਇਹ ਨਹੀਂ ਹੈ ਕਿ ਘਰ ਸੁੱਟ ਦੇਣਾ ਹੈ, ਕਾਰਾਂ ਸੁੱਟ ਦੇਣੀਆਂ ਹਨ, ਬੈਂਕ ਅਕਾਊਂਟ ਖਿਲਾਰ ਦੇਣਾ ਹੈ। ਨਹੀਂ, ਇਸ ਤਰ੍ਹਾਂ ਨਹੀਂ। ਅੰਦਰੋਂ ਸਮਝਣਾ ਹੈ ਕਿ ਘਰ ਗੁਰੂ ਨਾਨਕ ਸਾਹਿਬ ਦਾ ਹੈ, ਅਤੇ ਮੈਂ ਇਹਦੇ ਵਿੱਚ ਮਹਿਮਾਨ ਹਾਂ, ਆਪਾਂ ਆਖਦੇ ਤਾਂ ਹਾਂ ਕਿ ਆਕਾਰ ਗੁਰੂ ਨਾਨਕ ਸਾਹਿਬ ਨੇ, ਦਿੱਤੀ। ਇਸ ਤੋਂ ਵੀ ਉੱਪਰਲੇ ਡੰਡੇ 'ਤੇ ਜਾਣਾ ਹੈ ਕਿ ਆਕਾਰ ਹੈ ਹੀ ਗੁਰੂ ਨਾਨਕ ਸਾਹਿਬ ਦੀ, ਦਿੱਤੀ ਨਹੀਂ। ਆਕਾਰ ਹੈ ਹੀ ਗੁਰੂ ਨਾਨਕ ਸਾਹਿਬ ਦੀ, ਮੈਨੂੰ ਉਹਨਾਂ ਨੇ ਵਰਤਣ ਲਈ ਦਿੱਤੀ। ਅਤੇ ਦੇਖੋ ਕਿਹੋ ਜਿਹਾ ਹੈ। ਆ ਬੱਚੇ ਗੁਰੂ ਨਾਨਕ ਸਾਹਿਬ ਦੇ ਹਨ, ਮੈਨੂੰ ਉਹਨਾਂ ਨੇ ਸਿਆਣਾ ਜਾਣ ਕੇ ਇਹਨਾਂ ਦੀ ਪਰਵਰਿਸ਼ ਕਰਨ ਦੀ ਡਿਊਟੀ ਲਾਈ। ਉਹਨਾਂ ਜਾਣਿਆ ਕਿ ਮੈਂ ਬਹੁਤ ਸਿਆਣਾ, ਮੈਂ ਪੇਰੈਂਟ ਬਣਨ ਦੇ ਕਾਬਲ ਹਾਂ। ਤਿਆਗ ਰਹਿ, ਸਭ ਕੁਛ ਆਪਣੇ ਕੋਲ ਹੀ ਜਾਂਦਾ ਹੈ, ਪਰ ਆਪਾਂ ਮਾਲਕ ਨਹੀਂ ਬਣਦੇ। ਪਰਮਾਤਮਾ ਕਿੱਡਾ ਵੱਡਾ ਤਿਆਗੀ ਹੈ ਜੀ, ਸਭ ਕੁਛ ਬਣਾ ਕੇ ਬ੍ਰਹਿਮੰਡ ਵਿੱਚ, ਅਤੇ ਕਿਸੇ ਚੀਜ਼ 'ਤੇ ਮਲਕੀਅਤ ਨਹੀਂ ਬਣਾਈ। ਧਰਤੀ ਬਣਾਈ, ਤੂੰ ਧਰਤੀ ਦੀ ਮਲਕੀਅਤ ਦੁਨੀਆ ਵਾਲਿਆਂ ਨੂੰ ਦੇ ਦਿੱਤੀ, ਤੁਸੀਂ ਬਣੋ ਮਾਲਕ। ਪਰਮਾਤਮਾ ਆਪ ਨਹੀਂ ਮਾਲਕ ਬਣੇ, ਕਿਸੇ ਚੀਜ਼ ਦਾ ਵੀ ਪਰਮਾਤਮਾ ਮਾਲਕ ਨਹੀਂ ਬਣਦਾ। ਉਸਨੇ ਸਭ ਕੁਛ ਤਿਆਗਿਆ ਹੋਇਆ ਹੈ, ਇਸੇ ਕਰਕੇ ਉਹ ਇੰਨੇ ਆਨੰਦ ਵਿੱਚ। ਆਪਾਂ ਜਿੰਨਾ ਜ਼ਿਆਦਾ ਤਿਆਗ ਦੇਵਾਂਗੇ, ਓਨਾ ਹੀ ਜ਼ਿਆਦਾ ਆਨੰਦ ਵਿੱਚ ਰਹਿ, ਅਤੇ ਜਿੰਨੇ ਚੀਜ਼ਾਂ ਨੂੰ ਜੱਫੇ ਮਾਰਾਂਗੇ, ਓਨੇ ਹੀ ਜ਼ਿਆਦਾ ਦੁਖੀ ਹੋ। ਤਿਆਗ ਆਨੰਦ ਦੀ ਕੀਮਤ ਹੈ। ਜੇ ਆਨੰਦ ਚਾਹੁੰਦੇ ਹਾਂ ਤਾਂ ਕੀਮਤ ਤਾਰਨੀ ਪਏ। ਕੀਮਤ ਕੁਛ ਵੀ ਨਹੀਂ, ਸਿਰਫ ਸੋਚਣ ਦਾ ਹੀ ਅੰਦਰ ਬਦਲ ਜਾਂਦਾ ਹੈ। ਅੰਦਰੋਂ ਕੋਈ ਬਦਲ ਦਿੰਦਾ ਹੈ, ਸੋਚਣ ਢੰਗ ਬਦਲ ਦਿੰਦਾ ਹੈ। ਅਤੇ ਜਦੋਂ ਸੋਚਣ ਢੰਗ ਬਦਲ ਜਾਂਦਾ ਹੈ, ਤੁਸੀਂ ਬਦਲ ਜਾਂਦੇ, ਤੁਹਾਡੀ ਉੱਠਣੀ ਬੈਠਣੀ ਬਦਲ ਜਾਂਦੀ ਹੈ, ਤੁਹਾਡਾ ਬੋਲ ਚਾਲ ਬਦਲ ਜਾਂਦਾ ਹੈ, ਤੁਹਾਡੀ ਅੱਖ ਦੀ ਵੇਖਣੀ ਬਦਲ ਜਾਂਦੀ ਹੈ, ਤੁਹਾਡੀ ਕੰਨ ਦੀ ਸੁਣਨੀ ਬਦਲ ਜਾਂਦੀ।